ਵਾਰ 23 ਪੌੜੀ 11 ਦੇ ਵਿੱਚ ਪਵਿੱਤਰ ਬਚਨ ਹੋਰ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਦੇ ਚਰਨਾਂ ਕਮਲਾਂ ਦੀ ਸੋਭਾ ਕਰਦੇ ਹਨ। ਸ਼ਾਸਤਰ ਵੇਦ ਪੁਰਾਣ ਸਭ ਸੁਣ ਸੁਣ ਆਖਣ ਆਖ ਸੁਣਾਵਹਿ, ਰਾਗ ਨਾਤ ਸੰਗੀਤ ਲਖ ਅਨਹਦ ਧੁਨ ਸੁਣ ਸੁਣ ਗੁਣ ਗਾਵਹਿ। ਸ਼ੇਖ ਨਾਗ ਲਖ ਲੋਮ ਸਾ ਅਬਗਤ ਗਤ ਅੰਦਰ ਲਿਵ ਲਾਵਹਿ, ਬ੍ਰਹਮੇ ਬਿਸ਼ਨ ਮਹੇਸ਼ ਲਖ ਗਿਆਨ ਧਿਆਨ ਤਿਲ ਅੰਤ ਨਾ ਪਾਵਹਿ। ਦੇਵੀ ਦੇਵ ਸਰੇਮ ਦੇ ਅਲਖ ਅਭੇਵ ਨ ਸੇਵ ਪੁਜਾਵਹਿ, ਗੋਰਖ ਨਾਥ ਮਛੰਦਰ ਲਖ ਸਾਧਕ ਸਿੱਧ ਨੇਤ ਕਰ ਧਿਆਵਹਿ, ਚਰਨ ਕਮਲ ਗੁਰ ਅਗਮ ਅਲਾਵਹਿ, ਚਰਨ ਕਮਲ ਗੁਰ ਅਗਮ ਅਲਾਵਹਿ। ਸ਼ਾਸਤਰ ਵੇਦ ਪੁਰਾਣ ਸਭ ਸੁਣ ਸੁਣ ਆਖਣ ਆਖ ਸੁਣਾਵੇ। ਛੇ ਸ਼ਾਸਤਰ, 4 ਵੇਦ ਤੇ 18 ਪੁਰਾਣ ਸਭ ਬੁੱਧੀਮਾਨਾਂ ਤੋਂ ਸੁਣ ਸੁਣ ਕੇ ਹੀ ਕਥਾ ਵਿਖਿਆਨ ਕਰਦੇ ਹਨ। ਜੋ ਇਹਨਾਂ ਨੇ ਪੁਰਾਤਨ ਰਿਸ਼ੀਆਂ ਮੁਨੀਆਂ ਗ੍ਰੰਥਾਂ ਬੁੱਧੀਮਾਨਾਂ ਕੋਲੋਂ ਅਕਲਮੰਦ ਵਿਦਵਾਨਾਂ ਪਾਸੋਂ ਕੁਝ ਸੁਣਿਆ, ਉਹ ਕੁਝ ਹੀ ਸ਼ਾਸਤਰਾਂ ਵੇਦਾਂ ਤੇ ਪੁਰਾਣਾਂ ਦੇ ਵਿੱਚ ਅੰਕਿਤ ਕਰ ਦਿੱਤਾ, ਉਹ ਕੁਝ ਹੀ ਗਾਉਂਦੇ ਨੇ। ਰਾਗ ਨਾਦ ਸੰਗੀਤ ਲਖ ਅਨਹੱਦ ਧੁਨ ਸੁਣ ਸੁਣ ਗੁਣ ਗਾਵੇ। ਕਈ ਰਾਗ ਗਾਉਣ ਵਾਲੇ ਰਾਗੀ ਰਾਗਾਂ ਦੇ ਸ਼ਬਦ ਕਰਕੇ ਤੇ ਕਈ ਸੰਗੀਤ ਗਾਉਣ ਵਾਲੇ ਸਰਗਮਾਂ ਤੇ ਤਰਾਨਿਆਂ ਵਿੱਚ ਇੱਕ ਰਸ ਧੁਨੀ ਨਾਲ ਗੁਣ ਗਾਉਂਦੇ ਨੇ ਤੇ ਲਿਵ ਲਾਉਂਦੇ ਨੇ ਤੇ ਉਹਦੀ ਮਹਿਮਾ ਨੂੰ ਗਾਇਨ ਕਰ ਰਹੇ ਐਸੇ ਬੇਅੰਤ ਹਨ ਸੰਸਾਰ ਵਿੱਚ। ਕਹਿਣ ਲੱਗੇ, ਸ਼ੇਖ ਨਾਗ ਲਖ ਲੋਮ ਸਾ ਅਬ ਗਤ ਗਤ ਅੰਦਰ ਲਿਵ ਲਾਵੇ। ਕਈ ਸ਼ੇਸ਼ ਨਾਗ ਜਿਸ ਨੂੰ ਹਿੰਦੂ ਮਤ ਚ ਮੰਨਿਆ ਗਿਆ, ਕਈ ਇਹ ਹਜ਼ਾਰ ਫੰਨ ਦੇ ਨਾਲ ਹਜ਼ਾਰ ਮੂੰਹ ਦੇ ਨਾਲ ਰੱਬ ਨੂੰ ਨਵੇਂ ਤੋਂ ਨਵਾਂ ਨਾਂ ਲੈ ਕੇ ਪੁਕਾਰਦਾ ਹੈ, ਲੋਮਸ ਰਿਸ਼ੀ ਵਰਗੇ। ਕਹਿਣ ਲੱਗੇ, ਲੱਖਾਂ ਹੀ ਐਸੇ ਸ਼ੇਸ਼ ਨਾਗ ਤੇ ਲੱਖਾਂ ਹੀ ਲੋਮਸ ਰਿਸ਼ੀ ਵਰਗੇ ਉਸ ਪਰਮਾਤਮਾ ਦੀ ਮਹਿਮਾ ਨੂੰ ਲਖਣ ਦਾ ਯਤਨ ਕਰਦੇ ਹਨ, ਉਹਦੇ ਨਾਲ ਲਿਵ ਲਾ ਰਹੇ ਹਾਂ, ਕੋਈ ਵੀ ਉਹਦਾ ਅੰਤ ਨਹੀਂ ਪਾ ਸਕਿਆ। ਬੇਅੰਤ ਲੱਖਾਂ ਤੁਰੇ ਫਿਰਦੇ ਨੇ ਦੁਨੀਆਂ ਚ, ਬ੍ਰਹਮੇ ਬਿਸ਼ਨ ਮਹੇਸ਼ ਲਖ ਗਿਆਨ ਧਿਆਨ ਤਿਲ ਅੰਤ ਨਾ ਪਾਵੇ। ਇੱਕ ਤਿਲ ਮਾਤਰ ਵੀ ਉਹਦਾ ਅੰਤ ਨਹੀਂ ਪਾ ਸਕਦੇ, ਜਿੰਨਾ ਮਰਜ਼ੀ ਗਿਆਨ ਤੇ ਇਹਨਾਂ ਕੋਲ ਧਿਆਨ ਹੋਵੇ। ਕਿਹਨਾਂ ਦੇ ਕੋਲ? ਕਹਿਣ ਲੱਗੇ, ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ, ਲੱਖਾਂ ਹੀ ਸੰਸਾਰ ਜਗਤ ਦੇ ਵਿੱਚ ਉਹਨੇ ਪੈਦਾ ਕੀਤੇ ਨੇ, ਇਸ ਪ੍ਰਭੂ ਦੇ ਗਿਆਨ ਧਿਆਨ ਦਾ ਇੱਕ ਤਿਲ ਮਾਤਰ ਵੀ ਅੰਤ ਨਹੀਂ ਪਾ ਸਕਦੇ। ਆਪ ਜਿੰਨਾ ਮਰਜ਼ੀ ਧਿਆਨ ਲਾਈ ਜਾਣ, ਜਿੰਨਾ ਮਰਜ਼ੀ ਇਹਨਾਂ ਲੋਕਾਂ ਕੋਲ ਗਿਆਨ ਹੋਵੇ, ਪਰਮਾਤਮਾ ਕੋਲ ਕਿਤਨਾ ਗਿਆਨ ਹੈ, ਪਰਮੇਸ਼ਰ ਨੂੰ ਕਿਹੜੇ ਧਿਆਨ ਤੇ ਸੁਰਤ ਨਾਲ ਪ੍ਰਾਪਤ ਕੀਤਾ ਜਾ ਸਕਦਾ, ਰੱਬ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਪਰਮੇਸ਼ਰ ਦਾ ਕੋਈ ਅੰਤ ਹੈ, ਇਹਨਾਂ ਨੂੰ ਕੱਖ ਨਹੀਂ ਪਤਾ। ਭਾਵੇਂ ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਹੋਣ, ਐਸੇ ਲੱਖਾਂ ਹੀ ਉਹਨੇ ਸੰਸਾਰ ਚ ਪੈਦਾ ਕੀਤੇ। ਕਲਗੀਧਰ ਪਾਤਸ਼ਾਹ ਜੀ ਨੇ ਵੀ ਇਹ ਬਚਨ ਵਰਤੇ, ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕੋਈ ਅੰਤ ਨਹੀਂ ਹੈ ਉਸ ਨਿਰੰਕਾਰ ਪਰਮਾਤਮਾ ਦੀ ਕੁਦਰਤ ਵਿੱਚ। ਦੇਵੀ ਦੇਵ ਸਰੇਮ ਦੇ ਅਲੱਖ ਅਭੇਵ ਨ ਸੇਵ ਪੁਜਾਵੇ। ਦੇਵੀਆਂ ਦੇਵਤੇ ਉਸ ਅਲੱਖ ਪਰਮਾਤਮਾ ਦਾ ਭੇਦ ਨਹੀਂ ਪਾ ਸਕਦੇ ਅਤੇ ਸੇਵਾ ਕਰਦੇ ਕਰਦੇ ਉਹਨੂੰ ਪਹੁੰਚ ਨਹੀਂ ਸਕਦੇ। ਜਿੰਨੀ ਮਰਜ਼ੀ ਦੌੜ ਭੱਜ ਕਰ ਲੈਣ, ਕੋਈ ਵੀ ਨਿਰੰਕਾਰ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਅਕਾਲ ਪੁਰਖ ਪਰਮਾਤਮਾ ਅਗੰਮ ਹੈ, ਅਪਹੁੰਚ ਹੈ, ਅਗੋਚਰ ਹੈ, ਸਾਡੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ ਪਹੁੰਚ ਉਹਦੇ ਤੱਕ ਨਹੀਂ। ਲੱਖਾਂ ਦੇਵੀਆਂ ਦੇਵਤੇ ਉਹਦੀ ਆਰਾਧਨਾ ਕਰਦੇ ਰਹਿਣ, ਪਰਮਾਤਮਾ ਤੋਂ ਉਰੇ ਹੀ ਬੈਠੇ ਨੇ ਸਾਰੇ। ਹੋਰ ਕਿਹਨਾਂ ਦਾ ਜ਼ਿਕਰ ਕਰਦੇ? ਜਿਵੇਂ ਪਿੱਛੇ ਦੇਵੀ ਦੇਵਤਿਆਂ ਦਾ, ਬ੍ਰਹਮਾ ਵਿਸ਼ਨੂੰ ਸ਼ਿਵਜੀ ਦਾ ਜ਼ਿਕਰ ਕੀਤਾ, ਹੁਣ ਫੁਰਮਾਨ ਕਰਦੇ ਨੇ ਗੋਰਖ ਨਾਥ ਮਛੰਦਰ ਲੱਖ ਸਾਧਕ ਸਿੱਧ ਨੇਤ ਕਰ ਧਿਆਵੇ। ਲੱਖਾਂ ਗੋਰਖ ਨਾਥ, ਲੱਖਾਂ ਹੀ ਮਛੰਦਰ ਨਾਥ, ਲੱਖਾਂ ਹੀ ਸਾਧਕ ਤੇ ਲੱਖਾਂ ਹੀ ਸਿੱਧ ਬੇਅੰਤ 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 ਕਹਿ ਕਹਿ ਕੇ ਉਸ ਪਰਮਾਤਮਾ ਦਾ ਚਿੰਤਨ ਕਰਦੇ ਹਨ। ਚਰਨ ਕਮਲ ਗੁਰ ਅਗਮ ਅਲਾਵਹਿ, ਇਹੀ ਆਖਦੇ ਹਨ ਕਿ ਸਤਿਗੁਰੂ ਜੀ ਦੇ ਚਰਨ ਕਮਲ ਅਗਮ ਹਨ, ਉਹਦੇ ਤੱਕ ਪਹੁੰਚਣਾ ਬੜਾ ਕਠਿਨ ਹੈ। ਸਤਿਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ, ਗੁਰੂ ਦੇ ਚਰਨਾਂ ਨਾਲ ਜੁੜ ਕੇ ਉਸ ਰੱਬ ਨਾਲ ਸਾਡੀ ਸਾਂਝ ਬਣ ਸਕਦੀ ਹੈ, ਅਸੀਂ ਪ੍ਰਭੂ ਵਿੱਚ ਅਭੇਦ ਹੋ ਸਕਦੇ ਹਾਂ। ਪਰ ਕੋਈ ਵੀ ਉਸ ਅਲੱਖ ਪਰਮਾਤਮਾ ਨੂੰ ਲੱਖ ਨਹੀਂ ਸਕਦਾ, ਉਸ ਪ੍ਰਭੂ ਦਾ ਪੂਰਨ ਤੌਰ ਤੇ ਭੇਤ ਨਹੀਂ ਪਾ ਸਕਦਾ। ਜਿਹੜੇ ਜਿਹੜੇ ਵੱਡੇ ਮਰਜ਼ੀ ਦੇਵੀਆਂ ਦੇਵਤੇ ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਵਰਗੇ ਇਸ ਧਰਤੀ ਤੇ ਆਏ, ਗੋਰਖਨਾਥ ਮਛੰਦਰਨਾਥ ਵਰਗੇ ਕਰਾਮਾਤੀ ਰਿੱਧ ਸਿੱਧ ਧਰਤੀ ਤੇ ਆਏ, ਕੋਈ ਵੀ ਪ੍ਰਭੂ ਦਾ ਅੰਤ ਨਹੀਂ ਪਾ ਸਕਿਆ। ਵਾਰ 23 ਪੌੜੀ 12 ਵਿੱਚ ਪਾਵਨ ਬਚਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਫਰਮਾਨ ਕੀਤਾ, ਮੱਥੈ ਤਿਵੜੀ ਬਾਹਮਣੈ ਸੋਹੇ ਆਏ ਮਸਲਤ ਫੇਰੀ, ਸਿਰ ਉੱਚਾ ਹੰਕਾਰ ਕਰ ਵਲ ਦੇ ਪੱਗ ਵਲਾਏ ਡੇਰੀ, ਅੱਖੀ ਮੂਲ ਨਾ ਪੂਜੀਅਨ ਕਰ ਕਰ ਵੇਖਣ ਮੇਰੀ ਤੇਰੀ, ਨੱਕ ਨਾ ਕੋਈ ਪੂਜਦਾ ਖਾਏ ਮਰੋੜੀ ਮਣੀ ਕਨੇਰੀ, ਉੱਚੇ ਕੰਨ ਨਾ ਪੂਜੀਅਨ ਉਸਤਤ ਨਿੰਦਾ ਭਲੀ ਭਲੇਰੀ, ਬੋਲੋ ਜੀਬ ਨਾ ਪੂਜੀਐ ਰਾਸ ਕਸ ਬਹੁ ਚੱਖੀ ਦੰਦ ਘੇਰੀ, ਨੀਵੇਂ ਚਰਨ ਪੂਜ ਹੱਥ ਕੇਰੀ, ਨੀਵੇਂ ਚਰਨ ਪੂਜ ਹੱਥ ਕੇਰੀ। ਬੜੇ ਪਿਆਰੇ ਬਚਨ ਉਚਾਰਨ ਕੀਤੇ ਜੀ। ਕਹਿਣ ਲੱਗੇ ਸਾਰੇ ਅੰਗ ਬਾਕੀ ਸਾਡੇ ਉੱਚੇ ਆ, ਜੀਭ ਦਾ ਵੀ ਜ਼ਿਕਰ ਕੀਤਾ, ਕੰਨਾਂ ਦਾ ਵੀ ਜ਼ਿਕਰ ਕੀਤਾ, ਪਰ ਕਹਿੰਦੇ ਪੈਰ ਸਾਰਿਆਂ ਤੋਂ ਨੀਵੇਂ ਨੇ। ਤੇ ਦੁਨੀਆ ਪੂਜਦੀ ਕਿਸ ਨੂੰ ਹੈ? ਕਦੇ ਕਿਸੇ ਨੇ ਆਖਿਆ ਮੈਂ ਇਹਦੇ ਨੱਕ ਦੀ ਪੂਜਾ ਕਰਦਾ, ਮੈਂ ਇਹਦੇ ਨੱਕ ਪੂਜਦਾ, ਮੈਂ ਇਹਦੇ ਕੰਨ ਪੂਜਦਾ, ਅੱਖਾਂ ਪੂਜਦਾ, ਜੀਭ ਪੂਜਦਾ ਹਾਂ ਇਹਦੀ? ਜਿਹਨੇ ਪੂਜੇ ਕੀ ਪੀਜੇ? ਪੈਰ ਹੀ ਪੂਜੇ। ਚਰਨ ਧੂੜ ਕਿੰਨਾ ਦੀ ਚਾਹੀਦੀ ਹੈ? ਜਨ ਨਾਨਕ ਪ੍ਰੀਤ ਸਾਧ ਪੱਗ ਚਾਟੇ, ਪੱਗ ਦਾ ਮਤਲਬ ਪੈਰ, ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਂਦੇ, ਮਸਤਕ ਲੱਗੇ ਸਾਧ ਰੇਣ ਵੜ ਪਾਗ। ਜਿਨ੍ਹਾਂ ਦੇ ਸਾਰੇ ਅੰਗ ਸਤਿਕਾਰਯੋਗ ਨੇ, ਭਾਵੇਂ ਆਪਣੇ ਆਪਣੇ ਕੰਮ ਕਰ ਰਹੇ ਆ, ਪਰ ਪੂਜਾ ਤੇ ਚਰਨ ਧੂੜ ਚਰਨਾਂ ਦੀ, ਪੈਰਾਂ ਦੀ। ਪਿਆਰੇ ਬਚਨ ਉਚਾਰੇ, ਕਹਿਣ ਲੱਗੇ ਮੱਥੇ ਤਿਵੜੀ ਬਾਹਮਣੈ ਸੋਹੇ ਆਏ ਮਸਲਤ ਫੇਰੀ। ਮੱਥੇ ਤੇ ਤਿਵੜੀ ਵਾਲਾ ਬ੍ਰਾਹਮਣ ਜੇ ਸਾਹਮਣੇ ਮਿਲ ਪਵੇ ਨਾ, ਤਦ ਲੋਕ ਸਲਾਹ ਫੇਰ ਲੈਂਦੇ ਆ, ਕਹਿੰਦੇ ਵੀ ਉਹ ਬ੍ਰਾਹਮਣ ਮੱਥੇ ਲੱਗ ਗਿਆ, ਮੱਥੇ ਤੇ ਤਿਉੜੀ ਪਾਈ, ਇਸ ਲਈ ਅਪ ਸ਼ਕਨਿਆ। ਬੰਦਾ ਘਰੋਂ ਕਿਤੇ ਨਿਕਲਿਆ ਹੋਵੇ ਨਾ, ਕਿਸੇ ਕੰਮ ਚੱਲਿਆ ਹੋਵੇ, ਤੇ ਅਗਲੇ ਪਾਸੇ ਉਹ ਬ੍ਰਾਹਮਣ ਮਿਲ ਪਏ ਮੱਥੇ ਤਿਉੜੀ ਵਾਲਾ, ਕਹਿਣ ਲੱਗੇ ਘਰ ਨੂੰ ਮੁੜ ਜਾਓ, ਇਹ ਕੰਮ ਨੀ ਗਾਉਣਾ। ਪੁੱਛਿਆ ਕਿਉਂ? ਕਹਿੰਦੇ ਉਹ ਬ੍ਰਾਹਮਣ ਮੱਥੇ ਲੱਗ ਗਿਆ, ਬਦ ਸ਼ਗਨੀ ਹੁੰਦੀ ਹੈ, ਉਹਦਾ ਮੱਥਾ ਪੂਜਿਆ ਨਹੀਂ ਜਾਂਦਾ। ਹੁਣ ਬੇਨਤੀ ਸੁਣਿਓ, ਕਹਿਣਾ ਕੀ ਚਾਹੁੰਦੇ? ਇਹ ਨੀ ਭਾਈ ਗੁਰਦਾਸ ਜੀ ਕਹਿੰਦੇ ਵੀ ਉਹਨੂੰ ਮੈਂ ਮਾੜਾ ਕਹਿ ਰਿਹਾ, ਇਹ ਕੰਮ ਹੁੰਦਾ ਜਾਂ ਨਹੀਂ ਹੁੰਦਾ? ਹੈ ਇਹ ਕਰਮਕਾਂਡ ਆ, ਸਾਰੇ ਮਿਥੀਆਂ ਹੋਈਆਂ ਚੀਜ਼ਾਂ ਵਾ ਕਿ ਕੌਣ ਮੱਥੇ ਲੱਗਾ ਤੇ ਕੰਮ ਹੋਏਗਾ, ਕੌਣ ਮੱਥੇ ਲੱਗਾ ਤੇ ਮੇਰਾ ਕਾਰਜ ਨਹੀਂ ਹੋਏਗਾ, ਇਹ ਗੱਲ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਹੁਣ ਬ੍ਰਾਹਮਣ ਹੈ ਵੀ ਜਾਤ ਉੱਚੀ ਦਾ, ਵਿਦਵਾਨ ਵੀ ਹੋ ਸਕਦਾ, ਉਹ ਪੜ੍ਹਿਆ ਲਿਖਿਆ ਸਿਆਣਾ ਧਾਰਮਿਕ ਤੌਰ ਤੇ, ਪਰ ਮੱਥਾ ਪੂਜਿਆ ਨਹੀਂ ਗਾ ਜਾਂਦਾ, ਮੱਥੇ ਨੂੰ ਕਦੇ ਕਿਸੇ ਨੇ ਨਹੀਂ ਗਾ ਪੂਜਿਆ। ਇਹ ਗੱਲ ਭਾਈ ਗੁਰਦਾਸ ਜੀ ਨੇ ਦੱਸਣੀ ਹੈ ਕਿ ਪੂਜੇ ਪੈਰ ਹੀ ਜਾਂਦੇ, ਮੱਥਾ ਨਹੀਂ ਪੂਜਿਆ ਜਾਂਦਾ। ਫਿਰ ਬਚਨ ਵਰਤੇ, ਸਿਰ ਉੱਚਾ ਹੰਕਾਰ ਕਰ ਵਲ ਦੇ ਪੱਗ ਵਲਾਏ ਡੇਰੀ, ਸਿਰ ਹੰਕਾਰ ਕਰਕੇ ਉੱਚਾ ਤੇ ਰੱਸੇ ਵਾਂਗੂ ਵੱਟ ਚਾੜ ਕੇ ਵਿੰਗੀ ਟੇਢੀ ਬੰਦਾ ਪੱਗ ਬੰਨਦਾ। ਕਹਿਣ ਲੱਗੇ ਕੋਈ ਮੱਥੇ ਤੇ ਸਿਰ ਨੂੰ ਪੂਜਦਾ ਨਹੀਂ ਹੈ, ਸਿਰ ਸਗੋਂ ਕਿਸੇ ਦੇ ਪੈਰਾਂ ਉੱਤੇ ਤੇ ਰੱਖਿਆ ਜਾ ਸਕਦਾ, ਪਰ ਸਿਰ ਨੂੰ ਪੂਜਿਆ ਨਹੀਂ ਜਾ ਸਕਦਾ। ਸਿਰ ਨੂੰ ਕੋਈ ਵੀ ਨਹੀਂ ਪੂਜਦਾ, ਜਿੰਨੀਆਂ ਮਰਜ਼ੀ ਵਿੰਗੀਆਂ ਟੇਢੀਆਂ ਪੱਗਾਂ ਬੰਨ, ਜਿੰਨੀਆਂ ਮਰਜ਼ੀ ਸਤਿਕਾਰ ਨਾਲ ਸਜਾ ਸਿਰ ਤੇ ਪੱਗਾਂ, ਪਰ ਸਿਰ ਨਹੀਂ ਪੂਜਣਾ ਕਿਸੇ ਨੇ। ਸਿਰ ਦੀ ਵੀ ਪੂਜਾ ਨਹੀਂ ਤੇ ਮੱਥੇ ਦੀ ਵੀ ਪੂਜਾ ਨਹੀਂ। ਪਹਿਲੀ ਪੰਕਤੀ ਵਿੱਚ ਮੱਥੇ ਦੀ ਗੱਲ ਕੀਤੀ, ਹੁਣ ਸਿਰ ਦੀ ਗੱਲ ਕਰਦੇ ਹਨ। ਫਿਰ ਬਚਨ ਆਖੇ, ਅੱਖੀ ਮੂਲ ਨਾ ਪੂਜੀਅਨ ਕਰ ਕਰ ਵੇਖਣ ਮੇਰੀ ਤੇਰੀ, ਅੱਖਾਂ ਵੀ ਮੂਲ ਰੂਪ ਦੇ ਵਿੱਚ ਨਹੀਂ ਪੂਜਦੀਆਂ। ਕੋਈ ਅੱਖਾਂ ਨੂੰ ਨਹੀਂ ਪੂਜਦਾ, ਕੋਈ ਅੱਖਾਂ ਦੇ ਦੀ ਧੂੜੀ ਲੈਂਦਾ, ਕੋਈ ਅੱਖਾਂ ਨੂੰ ਨਮਸਕਾਰ ਕਰਦਾ, ਕੋਈ ਕਹਿੰਦਾ ਤੇਰੀਆਂ ਅੱਖਾਂ ਦੀ ਮੈਂ ਪੂਜਾ ਕਰਦਾ, ਲਿਆ ਮੈਂ ਤੇਰੀਆਂ ਅੱਖਾਂ ਧੋ ਦਿਆਂ, ਕਹਿੰਦਾ ਕੋਈ? ਇਹ ਕਹਿੰਦੇ ਲਿਆਓ ਤੇਰੇ ਚਰਨ ਧੋਈਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ ਅੱਖੀਂ ਮੂਲ ਨਾ ਪੂਜੀਆਂ, ਅੱਖਾਂ ਮੂਲ ਵੀ ਨਹੀਂ ਪੂਜੀਦੀਆਂ। ਕਿਉਂਕਿ ਕਿਸੇ ਨੂੰ ਇਹ ਕਹਿੰਦੀਆਂ ਆਹ ਮੇਰਾ ਆ, ਕਿਸੇ ਨੂੰ ਕਹਿੰਦੀਆਂ ਇਹ ਤੇਰਾ ਆ, ਆਹ ਮੇਰਾ ਮਿੱਤਰ ਆ, ਆਹ ਮੇਰਾ ਦੁਸ਼ਮਣ ਆ, ਆਹ ਮੇਰਾ ਵੈਰੀ ਆ, ਆਹ ਮੇਰਾ ਦੋਸਤ ਆ। ਕਿਸੇ ਨੂੰ ਆਪਣਾ ਸਮਝਦੀਆਂ, ਕਿਸੇ ਨੂੰ ਬਗਾਨਾ ਸਮਝਦੀਆਂ, ਦਵੈਸ਼ ਰੱਖਦੀਆਂ ਤੇ ਮੇਰੀ ਤੇਰੀ ਨਾਲ ਵੇਖਦੀਆਂ। ਇਹਨਾਂ ਅੱਖਾਂ ਨੂੰ ਵੀ ਨਹੀਂ ਪੂਜਿਆ ਜਾਂਦਾ, ਹੰਕਾਰ ਵੀ ਸਿਰ ਦੇ ਵਿੱਚ ਹੀ ਆ, ਸਿਰ ਨਹੀਂ ਪੂਜਿਆ ਜਾਂਦਾ, ਤਿਊੜੀਆਂ ਵੀ ਮੱਥੇ ਤੇ ਹੀ ਪੈਂਦੀਆਂ, ਮੱਥਾ ਨਹੀਂ ਪੂਜਿਆ ਜਾਂਦਾ, ਨੱਕ ਨਾ ਕੋਈ ਪੂਜਦਾ, ਖਾਏ ਮਰੋੜੀ ਮਣੀ ਘਨੇਰੀ। ਕਹਿੰਦੇ ਨੱਕ ਨੂੰ ਵੀ ਕੋਈ ਨਹੀਂ ਪੂਜਦਾ, ਆਪ ਥੋਂ ਨੀਵੇਂ ਨੂੰ ਵੇਖ ਕੇ ਮਰੋੜੀ ਚਾੜਦਾ, ਮਰੋੜੀ ਚਾੜਦਾ। ਕਹਿੰਦੇ ਉਹਨੇ ਬੜਾ ਵੇਖ ਕੇ ਨੱਕ ਚੜਾਇਆ, ਉਹਨੇ ਬੜਾ ਫਲਾਣੇ ਨੂੰ ਵੇਖ ਕੇ ਨੱਕ ਮਰੋੜਿਆ, ਭਾਵ ਉਹਦੇ ਵਿੱਚ ਵੀ ਮੈਂ ਮੇਰੀ ਆ, ਉਹਦੇ ਵਿੱਚ ਵੀ ਮੈਂ ਮਣੀ ਘਨੇਰੀ, ਮੈਂ ਮੇਰੀ ਬੜੀ ਆ, ਬੜੀ ਵੱਡੀ ਪੱਧਰ ਤੇ। ਕਹਿੰਦੇ ਨੱਕ ਚੜਾਉਂਦਾ ਕਿਸੇ ਨੀਵੇਂ ਨੂੰ ਵੇਖ ਕੇ, ਕਿਸੇ ਮਾੜੇ ਨੂੰ ਵੇਖ ਕੇ ਨੱਕ ਮਰੋੜਦਾ। ਕਹਿਣਗੇ ਇਸ ਕਰਕੇ ਨੱਕ ਵੀ ਨਹੀਂ ਪੂਜਿਆ ਜਾਂਦਾ। ਹੋਰ ਬਚਨ ਸੁਣਿਆ ਹੁਣ, ਉੱਚੇ ਕੰਨ ਨਾ ਪੂਜੀਆਂ, ਉਸਤਤ ਨਿੰਦਾ ਭਲੀ ਭਲੇਰੀ। ਕਿਸੇ ਦੀ ਭਲੀ ਗੱਲ ਸੁਣ ਲਈ ਕੰਨਾਂ ਨੇ, ਕਿਸੇ ਦੀ ਬੁਰੀ ਸੁਣ ਲਈ, ਜਿਉਂ ਜਿਉਂ ਕਿਸੇ ਦੀਆਂ ਗੱਲਾਂ ਸੁਣੀਆਂ, ਕਿਸੇ ਦੀ ਨਿੰਦਿਆ ਸੁਣੀ, ਕਿਸੇ ਦੀ ਉਸਤਤ ਸੁਣੀ। ਕਹਿਣ ਲੱਗੇ ਕੰਨ ਵੀ ਭਾਵੇਂ ਉੱਚੇ ਆ, ਸਿਰ ਦੇ ਨਾਲ ਲੱਗੇ ਆ, ਪਰ ਇਹਨਾਂ ਕੰਨਾਂ ਨੂੰ ਪੂਜਦਾ ਨਹੀਂ ਕੋਈ। ਬੋਲੋ ਜੀਭ ਨਾ ਪੂਜੀਐ, ਰਸ ਕਸ ਬਹੁ ਚੱਖੀ ਦੰਦ ਘੇਰੀ। ਜੀਭ ਨੂੰ ਵੀ ਕੋਈ ਨਹੀਂ ਪੂਜਦਾ ਜੇ, ਕਦੇ ਕਿਸੇ ਨੇ ਨਹੀਂ ਆਖਿਆ ਲਿਆ ਤੇਰੀ ਜੀਭ ਨੂੰ ਨਮਸਕਾਰ ਕਰੀਏ। ਜੀਭ ਨੂੰ ਵੀ ਇਸ ਲਈ ਨਹੀਂ ਪੂਜਿਆ ਜਾਂਦਾ, ਇੱਕ ਤਾਂ ਬਾਹਲਾ ਬੜਬੜ ਕਰਦੀ ਹੈ, ਤੇ ਦੂਸਰੇ ਰਸਾਂ ਕਸਾਂ ਦੇ ਸਵਾਦ ਲੈਣ ਲਈ ਦੰਦਾਂ ਵਿੱਚ ਘਿਰੀ ਰਹਿੰਦੀ ਹੈ, ਰੱਜਦੀ ਨਹੀਂ ਦੁਨੀਆਂ ਦੇ ਰਸਾਂ ਨਾਲ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਜੀਭ ਨੂੰ ਵੀ ਕੋਈ ਨਹੀਂ ਪੂਜਦਾ, ਤੇ ਪੂਜਦੇ ਫਿਰ ਕਿਸ ਨੂੰ ਨੇ? ਪਤਾ ਲੱਗ ਗਿਆ ਨਾ ਹੁਣ ਕੀ ਕਹਿਣਾ ਭਾਈ ਗੁਰਦਾਸ ਜੀ ਨੇ। ਨੀਵੇਂ ਚਰਨ ਪੂਜ ਹੱਥ ਕੇਰੀ, ਚਰਨ ਨੀਵੇਂ ਹਨ ਇਸ ਲਈ ਇਹਨਾਂ ਚਰਨਾਂ ਨੂੰ ਹੱਥਾਂ ਨਾਲ ਪੂਜੀਦਾ ਆ, ਕੋਈ ਚਰਨਾਂ ਦੇ ਉੱਤੇ ਸਿਰ ਰੱਖਦਾ ਲਿਆ ਕੇ। ਭਾਵ ਕੋਈ ਸੰਸਾਰ ਵਿੱਚ ਬੜਾ ਉੱਚਾ ਹੋਵੇ, ਬੜਾ ਵੱਡਾ ਹੋਵੇ, ਆਦਰ ਯੋਗ ਨਹੀਂ, ਸਤਿਕਾਰ ਨੀਵਿਆਂ ਨੂੰ ਮਿਲਦਾ ਹੈ। ਕਿਉਂਕਿ ਉੱਚੇ ਹੋਇਆ ਹੰਕਾਰ, ਦਵੈਤ, ਘਿਰਣਾ, ਉਸਤਤ, ਨਿੰਦਾ, ਤਰ੍ਹਾਂ ਤਰ੍ਹਾਂ ਦੇ ਸਵਾਦ, ਕੁਸੰਗ ਆਦਿਕ ਦੇ ਦੂਸ਼ਣ ਪੈ ਜਾਂਦੇ ਆ। ਨਿਮਰਤਾ ਧਾਰਨ ਵਾਲਾ ਹੀ ਪਰਉਪਕਾਰ ਕਰਦਾ, ਤੇ ਜਿਹੜੇ ਪਰਉਪਕਾਰ ਦੇ ਰਸਤੇ ਤੇ ਤੁਰ ਕੇ ਸਤਸੰਗ ਵਿੱਚ ਚੱਲ ਆਉਂਦੇ ਆ, ਕੌਣ? ਪੈਰ। ਪੈਰ ਸਤਸੰਗਤ ਚ ਲੈ ਕੇ ਜਾਂਦੇ ਆ, ਸਾਰੇ ਦੇ ਸਾਰੇ ਸਰੀਰ ਦਾ ਤੇਰਾ ਭਾਰ ਚੁੱਕੀ ਫਿਰਦੇ ਆ ਇਹ। ਔਰ ਸਤਸੰਗਤ ਇਸ ਕਰਕੇ ਹੈਣ ਧਰਤੀ ਦੇ ਨਾਲ ਲੱਗੇ, ਪਰ ਸਤਿਕਾਰ ਯੋਗ ਹਨ, ਆਦਰ ਯੋਗ ਹਨ, ਇਸ ਲਈ ਚਰਨਾਂ ਨੂੰ ਹੀ ਪੂਜਿਆ ਜਾਂਦਾ ਹੈ। ਤਾਂ ਤੇ ਨੀਵੇਂ ਹੋ ਕੇ ਰਹੀਏ ਨਿਮਰਤਾ ਦੇ ਵਿੱਚ। ਜਿਹੜੇ ਨਿਮਰਤਾ ਵਿੱਚ ਰਹਿਣ ਵਾਲੇ ਨੇ, ਆਪਾ ਗਵਾਉਣ ਵਾਲੇ ਨੇ, ਉਹਨਾਂ ਨੂੰ ਹੀ ਸੰਸਾਰ ਮਾਣ ਸਤਿਕਾਰ ਬਖਸ਼ਿਸ਼ ਕਰਦਾ ਹੈ। ਵਾਰ 23 ਪੌੜੀ 13 ਵਿੱਚ ਪਾਵਨ ਦ੍ਰਿਸ਼ਟਾਂਤ ਇੱਕ ਅਲੰਕਾਰ ਭਾਈ ਗੁਰਦਾਸ ਜੀ ਲੈ ਕੇ ਫਰਮਾਨ ਕਰਦੇ ਹਨ। ਹਸਤ ਅਖਾਜ ਗੁਮਾਨ ਕਰ, ਸੀਹੋਂ ਸਤਾਣਾ ਕੋਏ ਨਾ ਖਾਈ, ਹੋਏ ਨਿਮਾਣੀ ਬੱਕਰੀ, ਦੀਨ ਦੁਨੀ ਵਡਿਆਈ ਪਾਈ। ਮਰਨੇ ਪਰਨੇ ਮੰਨੀਐ, ਜਗ ਭੋਗ ਪਰਵਾਨ ਕਰਾਈ। ਮਾਸ ਪਵਿੱਤਰ ਗ੍ਰਿਸਤ ਨੂੰ, ਆਂਦੋਂ ਤਾਰ ਵਿਚਾਰ ਵਜਾਈ। ਚਮੜੇ ਦੀਆਂ ਕਰ ਜੁੱਤੀਆਂ, ਸਾਧੂ ਚਰਨ ਸ਼ਰਨ ਲਿਵਲਾਈ। ਤੂਰ ਪਖਾਵਜ ਮੜੀ ਦੇ, ਕੀਰਤਨ ਸਾਧ ਸੰਗਤ ਸੁਖਦਾਈ। ਸਾਧ ਸੰਗਤ ਸਤਿਗੁਰ ਸ਼ਰਨਾਈ, ਸਾਧ ਸੰਗਤ ਸਤਿਗੁਰ ਸ਼ਰਨਾਈ। ਹਸਤ ਅਖਾਜ ਗੁਮਾਨ ਕਰ, ਸ਼ੀਹੋਂ ਸਤਾਣਾ ਕੋਏ ਨਾ ਖਾਈ। ਕਹਿਣ ਲੱਗੇ ਹਾਥੀ ਦਾ ਮਾਸ, ਹਸਤ ਹਾਥੀ ਨੂੰ ਕਹਿੰਦੇ, ਹਾਥੀ ਦਾ ਮਾਸ ਅਪਵਿੱਤਰ ਹੈ, ਇਸ ਲਈ ਇਸ ਵਿਖੇ ਗੁਮਾਨ ਵੱਡਾ ਹੈ। ਸ਼ੇਰ ਨੂੰ ਆਪਣੇ ਬਲ ਦਾ ਗੁਮਾਨ ਹੈ, ਇਸ ਲਈ ਉਸ ਨੂੰ ਵੀ ਕੋਈ ਨਹੀਂ ਖਾਂਦਾ। ਹੋਏ ਨਿਮਾਣੀ ਬੱਕਰੀ, ਦੀਨ ਦੁਨੀ ਵਡਿਆਈ ਪਾਈ। ਬੱਕਰੀ ਨਿਰਮਾਣ ਵਿੱਚ ਰਹਿੰਦੀ ਹੈ, ਇਸ ਲਈ ਦੋਹਾਂ ਲੋਕਾਂ ਵਿੱਚ ਇਸ ਦੀ ਸ਼ੋਭਾ ਹੁੰਦੀ ਹੈ। ਮਰਨੈ ਪਰਣੈ ਮੰਨੀਐ, ਜਗ ਭੋਗ ਪਰਵਾਨ ਕਰਾਈ। ਮਰਨੇ ਪਰਣੇ ਵਿਖੇ ਮੰਨੀ ਜਾਂਦੀ ਹੈ, ਜਗ ਅਰ ਵੱਡੇ ਖਾਣਿਆਂ ਵਿਖੇ ਪ੍ਰਮਾਣਿਕ ਹੈ। ਮਾਸ ਪਵਿੱਤਰ ਗ੍ਰਿਸਤ ਨੂੰ ਆਂਦੋਂ ਤਾਰ ਵਿਚਾਰ ਵਜਾਈ। ਗ੍ਰਿਸਤ ਵਾਸਤੇ ਇਸ ਦਾ ਮਾਸ ਬਹੁਤ ਲੋਕਾਂ ਨੇ ਪਵਿੱਤਰ ਮੰਨਿਆ ਹੈ। ਆਂਦਰਾਂ ਤੋਂ ਤਾਰ ਤੰਦੀ ਬਣਦੀ ਹੈ, ਵਿਚਾਰਵਾਨ ਸਾਧੂ ਦੀ ਵੱਜਦੀ ਸੁਣ ਕੇ ਮਗਨ ਹੁੰਦੇ ਨੇ। ਚਮੜੇ ਦੀਆਂ ਕਰ ਜੁੱਤੀਆਂ, ਸਾਧੂ ਚਰਨ ਸ਼ਰਨ ਲਿਵ ਲਾਈ। ਇਸ ਦੇ ਚਮੜੇ ਦੀਆਂ ਨਰਮ ਜੁੱਤੀਆਂ ਬਣਦੀਆਂ ਹਨ। ਸਾਧੂ ਸ਼ਰਨ ਵਿੱਚ ਲਿਵ ਲਾਉਣ ਵਾਲੇ ਆਪਣੇ ਚਰਨੀ ਪਹਿਨਦੇ ਹਨ। ਹੁਣ ਸਾਧ ਸੰਗਤ, ਜਿਹੜਾ ਇਹਦੇ ਚ ਬਚਨ ਆਇਆ ਨਾ ਕਿ ਹਾਥੀ ਦਾ ਮਾਸ ਕੋਈ ਨਹੀਂ ਖਾਂਦਾ, ਸ਼ੇਰ ਆ ਜਿਹੜਾ ਉਹ ਵੀ ਹੰਕਾਰੀ ਉਸਨੂੰ ਕੋਈ ਨਹੀਂ ਖਾਂਦਾ, ਜ਼ਿਕਰ ਆਇਆ ਕਿ ਜਿਹੜੀ ਬੱਕਰੀ ਆ, ਮਰਨੈ ਪਰਣੈ ਮੰਨੀਐ, ਜਗ ਭੋਗ ਪਰਵਾਨ ਕਰਾਈ। ਮਾਸ ਪਵਿੱਤਰ ਗ੍ਰਿਸਤ ਨੂੰ ਆਂਦੋਂ ਤਾਰ ਵਿਚਾਰ ਵਜਾਈ। ਇਸ ਦਾ ਭਾਵ ਇਹ ਨਹੀਂ ਸਮਝਣਾ ਕਿ ਸ਼ਾਇਦ ਸਾਨੂੰ ਭਾਈ ਗੁਰਦਾਸ ਜੀ ਇਹ ਉਪਦੇਸ਼ ਦੇ ਰਹੇ ਆ ਕਿ ਬੱਕਰੀ ਦਾ ਮਾਸ ਜਿਹੜਾ ਉਹ ਪਰਵਾਨ ਮੰਨਿਆ ਗਿਆ, ਵੀ ਇਹ ਖਾਣਾ ਸਿੱਖਾਂ ਨੂੰ ਇਸ ਐਸੀਆਂ ਚੀਜ਼ਾਂ ਖਾਣ ਪੀਣ ਤੋਂ, ਸ਼ਰਾਬਾਂ ਕਬਾਬਾਂ ਤੋਂ ਵਰਜਿਆ ਗਿਆ ਹੈ। ਇੱਥੇ ਇੱਕ ਦਲੀਲ ਸੁਣਨੀ, ਪਿਛਲੀਆਂ ਪੌੜੀਆਂ ਜਦੋਂ ਆਪਾਂ ਸਰਵਣ ਕਰਾਂਗੇ ਨਾ, ਉਹਨਾਂ ਵਿੱਚ ਕ੍ਰਿਸ਼ਨ ਦਾ ਵੀ ਦ੍ਰਿਸ਼ਟਾਂਤ ਦਿੱਤਾ ਆ, ਰਾਮ ਚੰਦਰ ਜੀ ਦਾ ਦ੍ਰਿਸ਼ਟਾਂਤ ਦਿੱਤਾ ਆ, ਰਾਜੇ ਬਲ ਦਾ ਦ੍ਰਿਸ਼ਟਾਂਤ ਦਿੱਤਾ ਆ, ਅਤੇ ਵਿਸ਼ਨੂੰ ਦੇ ਦਸਾਂ ਅਵਤਾਰਾਂ ਦੇ ਦ੍ਰਿਸ਼ਟਾਂਤ ਦਿੱਤੇ ਨੇ, ਅਤੇ ਪਿਛਲੀਆਂ ਪੌੜੀਆਂ ਦੇ ਵਿੱਚ ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇ ਦ੍ਰਿਸ਼ਟਾਂਤ ਦਿੱਤੇ ਨੇ। ਇਹਦਾ ਭਾਵ ਇਹ ਨਹੀਂ ਕਿ ਭਾਈ ਗੁਰਦਾਸ ਜੀ ਨੇ ਸ਼ਿਵਜੀ, ਬ੍ਰਹਮਾ, ਵਿਸ਼ਨੂੰ ਜਾਂ ਰਾਮਚੰਦਰ, ਕ੍ਰਿਸ਼ਨ ਜਾਂ ਵਿਸ਼ਨੂੰ ਦੇ 10 ਅਵਤਾਰਾਂ ਦੀ ਪੂਜਾ ਕਰਨ ਵਾਸਤੇ ਸਿੱਖਾਂ ਨੂੰ ਕਿਹਾ ਹੈ, ਇਹ ਤਾਂ ਨਹੀਂ ਨਾ ਆਖਿਆ। ਉਹਨਾਂ ਦੇ ਦ੍ਰਿਸ਼ਟਾਂਤ ਲਏ ਆ, ਪ੍ਰਮਾਣ ਦਿੱਤੇ ਆ, ਕਿਉਂਕਿ ਪ੍ਰਮਾਣ ਦਾ ਹਮੇਸ਼ਾ ਇੱਕ ਪੱਖ ਲਈਦਾ। ਇਸ ਲਈ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਵੀ ਇਹ ਗੱਲਾਂ ਦੁਨੀਆਂ ਵਿੱਚ ਮੰਨੀਆਂ ਹੋਈਆਂ ਹੈ, ਕਿ ਲੋਕ ਇਹ ਗੱਲ ਜਿਹੜੇ ਆ ਆਪਣੇ ਰੀਤੀ ਰਿਵਾਜਾਂ ਤੇ ਰਸਮਾਂ ਦੇ ਮੁਤਾਬਕ ਇਹ ਗੱਲਾਂ ਸੰਸਾਰ ਜਗਤ ਵਿੱਚ ਮੰਨੀ ਬੈਠੇ ਆ ਕਿ ਜਿਹੜੇ ਬੱਕਰੀ ਆਦਿਕ ਆ ਇਹਨੂੰ ਮਾਸ ਰਿੰਨ ਕੇ ਲੋਕੀ ਖਾ ਰਹੇ ਆ, ਪਰ ਜਿਹੜੀਆਂ ਉਹਦੀਆਂ ਆਂਦਰਾਂ ਵਾ ਉਹ ਵੀ ਕੰਮ ਆ ਰਹੀਆਂ, ਜਿਹੜਾ ਉਹਦਾ ਚਮੜਾ ਵਾ ਉਹ ਵੀ ਕੰਮ ਆ ਰਿਹਾ ਆ ਬੱਕਰੀ ਦਾ, ਅਤੇ ਉਹਦੇ ਤੋਂ ਜੁੱਤੀਆਂ ਬਣਾ ਕੇ, ਹੁਣ ਜਿਹੜੀਆਂ ਜੁੱਤੀਆਂ ਬਣੀਆਂ ਉਹਨੂੰ ਕੋਈ ਸਾਧੂ ਮਹਾਤਮਾ ਵੀ ਆਪਣੇ ਪੈਰਾਂ 'ਚ ਪਾਉਂਦੇ ਜੇ ਉਸਦੇ ਚਮੜੇ ਤੋਂ ਜੁੱਤੀਆਂ ਬਣੀਆਂ? ਕਹਿੰਦੇ ਜਿਹੜੀ ਉਹਦੀ ਆਂਦਰਾਂ ਤੋਂ ਤਾਰ ਤੰਦੀ ਬਣਦੀ ਹੈ ਉਹ ਵੀ ਵਿਚਾਰਵਾਨ ਸਾਧੂ ਵੀ ਕਈ ਵਾਰੀ ਕੋਈ ਸਾਜ਼ ਵਜਾਉਣ ਅਤੇ ਸਾਧ ਸੰਗਤ ਉਹਦੇ ਨਾਲ ਪ੍ਰਭੂ ਦੇ ਗੀਤ ਗਾਉਂਦੇ। ਭਾਵ ਕਹਿਣ ਦਾ ਭਾਈ ਗੁਰਦਾਸ ਜੀ ਦਾ ਕਿ ਉਹਦਾ ਸਾਰੇ ਦਾ ਸਾਰਾ ਸਰੀਰ ਹੈ ਨਾ ਜਿਹੜਾ ਹੈ ਉਹ ਪਸ਼ੂ ਜਾਨਵਰ ਹੈ ਇੱਕ, ਪਰ ਉਹਦਾ ਸਾਰੇ ਦਾ ਸਾਰਾ ਸਰੀਰ ਕੰਮ ਆਇਆ। ਇਹ ਆ ਭਾਈ ਗੁਰਦਾਸ ਜੀ ਦਾ ਭਾਵ। ਤੇ ਬੰਦਿਆ, 84 ਲੱਖ ਜੂਨਾਂ ਦਾ ਸਰਦਾਰ ਮੁਖੀ ਬਣ ਕੇ ਤੂੰ ਉਹ ਤਰ੍ਹਾਂ ਤਰ੍ਹਾਂ ਦੇ ਰਸਾਂ ਕਸਾਂ ਤੇ ਜ਼ਬਾਨ ਦੇ ਚਸਕਿਆਂ ਵਾਸਤੇ ਇਹਨਾਂ ਸ਼ਰਾਬਾਂ ਕਬਾਬਾਂ ਤੇ ਮੀਟਾਂ ਮੁਰਗਿਆਂ ਤੇ ਬੱਕਰਿਆਂ ਚ ਮਸਤ ਰਵੇਂ, ਤੇਰੀ ਜ਼ਿੰਦਗੀ ਉਹਨਾਂ ਪਸ਼ੂਆਂ ਨਾਲੋਂ ਵੀ ਭੈੜੀ ਹੋਈ। ਕੋਈ ਰੱਬ ਦੀ ਬੰਦਗੀ ਨਹੀਂ, ਕੋਈ ਭਗਤੀ ਨਹੀਂ, ਕੋਈ ਨਾਮ ਨਹੀਂ, ਕੋਈ ਸਿਮਰਨ ਨਹੀਂ, ਉਹਨਾਂ ਦਾ ਤੇ ਚਮੜਾ ਵੀ ਵਿਕ ਜਾਂਦਾ, ਉਹਦੇ ਤੋਂ ਚਮੜੇ ਤੋਂ ਜੁੱਤੀਆਂ ਪੈਰੀ ਪਾਈ ਫਿਰਦੇ ਜੇ, ਉਹਦੀਆਂ ਤੇ ਆਂਦਰਾਂ ਤੋਂ ਵੀ ਤੰਦੀ ਬਣੀ ਹੈ ਤੇ ਉਹ ਵੱਜ ਰਹੀ ਹੈ, ਗੀਤ ਗਾ ਰਹੀ ਹੈ। ਸੋਚੋ ਕਦੇ, ਇਹ ਭਾਈ ਗੁਰਦਾਸ ਜੀ ਸਾਧ ਸੰਗਤ ਸਿੱਖਿਆ ਦੇ ਰਹੇ। ਜਿਹੜਾ ਸਿੱਖ ਹੈ ਉਹਦੇ ਵਾਸਤੇ ਸ਼ਰਾਬਾਂ ਕਬਾਬਾਂ ਆਦਿਕ ਜਿਹੜੇ ਉਹ ਮਨਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧ ਹੈ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਅੱਗੇ ਜਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਦਾ ਜ਼ਿਕਰ ਕਰਨਗੇ ਕਿ ਪਤਾ ਕੀ, ਹੁਣ ਸੁਣਿਓ ਬੇਨਤੀ ਸਾਧ ਸੰਗਤ, ਆਪਣੇ ਆਪ ਸੰਗਤਾਂ ਨੂੰ ਤੁਹਾਨੂੰ ਗੁਰੂ ਪਿਆਰਿਆਂ ਨੂੰ ਪਤਾ ਲੱਗ ਜਾਏਗਾ ਕਿ ਦਾਸ ਬੇਨਤੀ ਕੀ ਕਰਨੀ ਚਾਹੁੰਦਾ। ਕਹਿੰਦੇ ਇੱਕ ਬੱਕਰੀ ਸ਼ੇਰ ਦੇ ਹੱਥ ਆ ਗਈ, ਇੱਕ ਬੱਕਰੀ ਸ਼ੇਰ ਦੇ ਹੱਥ ਆ ਗਈ। ਹੁਣ ਧਿਆਨ ਨਾਲ ਸੁਣਿਓ ਵੀ ਕੀ ਖਾਣਾ ਤੇ ਕੀ ਨਹੀਂ ਖਾਣਾ। ਇੱਥੇ ਭਾਈ ਗੁਰਦਾਸ ਜੀ ਕੀ ਉਪਦੇਸ਼, ਜਿਹੜੀ ਪੌੜੀ ਦਾਸ ਨੇ ਆਪ ਜੀ ਨਾਲ ਸਾਂਝੀ ਕਰਨੀ ਹੈ ਨਾ, ਉਹ ਵੀ ਭਾਈ ਗੁਰਦਾਸ ਜੀ ਦੀ ਹੀ ਲਿਖੀ ਹੋਈ ਹੈ। ਕਹਿਣ ਲੱਗੇ, ਇੱਕ ਬੱਕਰੀ ਸ਼ੇਰ ਦੇ ਹੱਥ ਆ ਗਈ ਤੇ ਜਦੋਂ ਉਹਨੂੰ ਸ਼ੇਰ ਖਾਣ ਲੱਗਾ ਨਾ, ਤੇ ਉਹ ਬੱਕਰੀ ਹੱਸਣ ਲੱਗਦੀ ਤੇ ਹੱਸ ਕੇ ਸ਼ੇਰ ਦੇ ਨਾਲ ਜਿਵੇਂ ਗੱਲਾਂ ਕਰਨੀਆਂ ਚਾਹੁੰਦੀ ਆ। ਤੇ ਸ਼ੇਰ ਹੁਣ ਪੁੱਛਦਾ ਬੱਕਰੀ ਨੂੰ, ਪੁੱਛਦਾ ਸ਼ੇਰ, ਕਹਿੰਦਾ ਹੱਸਣ ਕਿਉਂ ਲੱਗ ਪਈ ਆ। ਇਹ ਜਿਹੜੀ ਪੌੜੀ ਦਾਸ ਵਿਚਾਰ ਕਰ ਰਿਹਾ, ਇਹਨੂੰ ਸਪਸ਼ਟ ਕਰਨਾ ਚਾਹੁੰਦਾ ਦਾਸ। ਮੇਰਾ ਵਿਚਾਰ ਹੈ ਕਿ ਚੰਗੀ ਤਰ੍ਹਾਂ ਸਪਸ਼ਟ ਕਰਦੇ ਹਾਂ ਕਿ ਭਾਈ ਗੁਰਦਾਸ ਜੀ ਇਹਦੇ ਵਿੱਚ ਸਾਨੂੰ ਕੀ ਸਿੱਖਿਆ ਦੇ ਰਹੇ ਹੈ, ਕਿ ਲੋਕਾਂ ਨੇ ਮੰਨ ਲਿਆ ਵਾ ਕਿ ਇਹ ਜਿਹੜੀ ਬੱਕਰੀ ਆ ਇਹਨੂੰ ਮਰਨੇ ਪਰਨੇ ਦੇ ਉੱਤੇ ਵਰਤਾਉਣਾ ਆ, ਪਰ ਉਹ ਕਹਿੰਦੇ ਉਹਦਾ ਸਰੀਰ ਵੀ ਕੰਮ ਆਇਆ, ਭਾਵੇਂ ਲੋਕਾਂ ਨੇ ਖਾਧਾ ਹੀ ਆ, ਪਰ ਚਮੜਾ ਵੀ ਕੰਮ ਆਇਆ, ਆਂਦਰਾਂ ਵੀ ਉਹਦੀਆਂ ਜਿਹੜੀਆਂ ਉਹ ਕੰਮ ਆਈਆਂ। ਅਤੇ ਉਸ ਬੱਕਰੀ ਦੀਆਂ ਤੂਰ ਪਖਾਵਜ ਮੜੀ ਦੇ ਕੀਰਤਨ ਸਾਧ ਸੰਗਤ ਸੁਖਦਾਈ, ਉਸ ਦੇ ਚਮੜੇ ਨਾਲ ਮਿਰਦੰਗ ਜੋੜੀਆਂ ਢੋਲਕੀਆਂ ਮੜੀਆਂ ਜਾਂਦੀਆਂ ਤੇ ਸਾਧ ਸੰਗਤ ਵਿੱਚ ਲੋਕ ਗੁਰੂ ਦੇ ਪਿਆਰੇ ਕੀਰਤਨ ਕਰਦੇ, ਸ਼ਬਦ ਦੀ ਵਰਖਾ ਕਰਦੇ, ਜਿਸ ਨਾਲ ਲੋਕਾਂ ਨੂੰ ਸੁੱਖ ਮਿਲਦਾ। ਪਰ ਉਹ ਢੋਲਕੀਆਂ, ਉਹ ਢੱਡਾਂ ਜਿਹੜੇ ਢਾਡੀ ਵਜਾਉਂਦੇ ਨੇ, ਉਹ ਮਿਰਦੰਗ, ਉਹ ਤਬਲਾ ਕਾਹਦੇ ਨਾਲ ਮੜਿਆ? ਬੱਕਰੀ ਦੀ ਖੱਲ ਨਾਲ। ਪਰ ਸਾਧ ਸੰਗਤ ਹੁਣ ਬੇਨਤੀ ਉਹ ਸੁਣਿਓ ਜਿਹੜੀ ਦਾਸ ਕਰ ਰਿਹਾ। ਇੱਕ ਬੱਕਰੀ ਸ਼ੇਰ ਦੇ ਹੱਥ ਆ ਗਈ, ਸ਼ੇਰ ਦੇ, ਤੇ ਜਦੋਂ ਸ਼ੇਰ ਖਾਣ ਲੱਗਾ ਨਾ, ਕਹਿੰਦੇ ਖਿੜ ਖਿੜ ਕੇ ਹੱਸਣ ਲੱਗ ਪਈ ਬੱਕਰੀ, ਤੇ ਸ਼ੇਰ ਹੈਰਾਨ ਹੋ ਗਿਆ। ਸ਼ੇਰ ਉਹਨੂੰ ਪੁੱਛਦਾ ਬੱਕਰੀ ਨੂੰ, ਕਹਿੰਦਾ ਵੀ ਹੱਸਣ ਕਿਉਂ ਲੱਗ ਪਈ, ਤੇਰੀ ਤੇ ਮੌਤ ਆ, ਮੈਂ ਤੇ ਤੈਨੂੰ ਖਾ ਜਾਣਾ, ਤੇ ਸਾਹਮਣੇ ਤੇਰੀ ਮੌਤ ਆ ਤੇ ਤੂੰ ਹੱਸੀ ਜਾਂਦੀ। ਉਹ ਬੱਕਰੀ ਅੱਗਿਓਂ ਪਤਾ ਕੀ ਕਹਿੰਦੀ, ਉਹ ਕਹਿੰਦੀ ਵੀ ਮੈਂ ਆਪਣੀ ਔਲਾਦ ਹੈ ਨਾ ਜਿਹੜੀ, ਮੇਰੀ ਅੰਸ਼ ਬੰਸ਼ ਆ ਜਿਹੜੀ, ਉਹਨੂੰ ਮੈਂ ਹੁਣ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ। ਸ਼ੇਰ ਪੁੱਛਦਾ ਕੀ? ਕਹਿੰਦੀ ਵੀ ਜਿਹੜੇ ਸਾਡੇ ਅੱਗਿਓਂ ਪੁੱਤਰ ਹੋਣ ਨਾ, ਉਹਨਾਂ ਨੂੰ ਖੱਸੀ ਕਰ ਦਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਔਲਾਦ ਪੈਦਾ ਨਾ ਹੋਵੇ। ਸ਼ੇਰ ਕਹਿੰਦਾ ਕਾਰਨ ਕੀ, ਕਾਰਨ ਕਿਉਂ? ਤੇ ਬੱਕਰੀ ਪਤਾ ਕੀ ਆਖਦੀ? ਕਹਿਣ ਲੱਗੀ ਵੇ ਸ਼ੇਰਾ, ਅਸੀਂ ਅੱਕ ਧਤੂਰਾ ਖਾਧਾ, ਪੱਤੇ ਖਾਧੇ, ਅੱਕ ਖਾਧਾ, ਨਿੰਮ ਖਾਧੀ, ਘਾਹ ਪੱਠੇ ਖਾਧੇ, ਭਾਵ ਘਾਹ ਫੂਸ ਹੀ ਖਾਧਾ ਨਾ, ਅੱਕ ਧਤੂਰਾ ਹੀ ਖਾਧਾ ਨਾ, ਅਸੀਂ ਕੋਈ ਕੀਮਤੀ ਚੀਜ਼ ਤੇ ਨਹੀਂ ਅਸੀਂ ਖਾਧੀ, ਤੇ ਅੱਕ ਧਤੂਰਾ ਤੇ ਘਾਹ ਫੂਸ ਤੇ ਆ ਦਰਖਤਾਂ ਦੇ ਪੱਤੇ ਅਸੀਂ ਖਾਂਦੇ ਰਹੇ, ਤੇ ਜੇ ਸਾਡਾ ਇਹ ਹਾਲ ਹੋਣਾ, ਤੇਰੇ ਵਰਗਿਆਂ ਦੇ ਹੱਥ ਆ ਕੇ, ਤੇਰੇ ਵਰਗਿਆਂ ਦੇ ਮੂੰਹ ਲੱਗ ਕੇ, ਤੇ ਅਸੀਂ ਮਰਨਾ, ਤੂੰ ਸਾਨੂੰ ਤਰਸਾ ਤਰਸਾ ਕੇ ਗਲ ਘੁੱਟ ਕੇ ਮਾਰਨਾ। ਸ਼ੇਰਾ, ਮੈਂ ਇਹ ਸੋਚਦੀ ਹਾਂ, ਅਸੀਂ ਅੱਕ ਧਤੂਰਾ ਘਾਹ ਫੂਸ ਖਾਧਾ ਤੇ ਸਾਡਾ ਇਹ ਹਾਲ ਹੋਇਆ, ਸਾਨੂੰ ਵੀ ਖਾਣ ਵਾਲਿਆ, ਤੇਰਾ ਕੀ ਹਾਲ ਹੋਊਗਾ? ਸ਼ੇਰ ਨੂੰ ਠੋਕਰ ਮਾਰੀ ਉਹਨੇ, ਬੱਕਰੀ ਨੇ, ਕਹਿੰਦੀ ਸਾਨੂੰ ਵੀ ਖਾਣ ਵਾਲਿਆ, ਤੇਰਾ ਕੀ ਹਾਲ ਹੋਊਗਾ? ਤੇਰੀ ਹਾਲਤ, ਤੇਰੀ ਬਿਰਤੀ ਜਿਹੜੀ ਹੈ ਸਾਨੂੰ ਖਾਣ ਵਾਲੀ ਜਿਹੜੀ, ਤੂੰ ਦੱਸ ਮੈਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਏਗਾ, ਤੇਰਾ ਅੰਤ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਏਗਾ? ਮੈਂ ਤੇ ਫਿਰ ਵੀ ਤੇਰੇ ਹੱਥੋਂ ਭਾਵੇਂ ਮੈਂ ਮਰ ਜਾਣ, ਜੇ ਉਦਾਂ ਵੀ ਲੋਕ ਮੈਨੂੰ ਵੱਢਣ ਕੱਟਣ ਮਾਰਨ ਦੁਨੀਆਂ ਦੇ ਲੋਕ, ਤਾਂ ਵੀ ਮੈਂ ਕਿਸੇ ਦਾ ਢਿੱਡ ਭਰਦੀ ਹਾਂ, ਮੇਰੀਆਂ ਆਂਦਰਾਂ ਵੀ ਵਿਕ ਜਾਂਦੀਆਂ, ਮੇਰੀ ਚਮੜੀ ਵੀ ਵਿਕ ਜਾਂਦੀ ਹੈ, ਮੇਰੀ ਖੱਲ ਵੀ ਵਿਕ ਜਾਂਦੀ, ਕੋਈ ਉਹਦੇ ਤੋਂ ਜੁੱਤੀਆਂ ਬਣਾਉਂਦਾ, ਕੋਈ ਉਹਦੇ ਤੋਂ ਢੋਲਕੀਆਂ ਤਬਲੇ ਬਣਾਉਂਦਾ ਤੇ ਗੀਤ ਗਾਉਂਦਾ, ਤੈਨੂੰ ਕੌਣ ਚਾਹੁੰਦਾ ਹੈ? ਤੂੰ ਦੱਸ ਸ਼ੇਰਾ, ਤੇਰੀ ਕਾਹਦੀ ਜ਼ਿੰਦਗੀ? ਸਤ ਸੰਗਤ ਹੁਣ ਵਿਚਾਰ ਕੇ ਵੇਖਿਓ, ਜੇ ਦਿਲ ਕਰਦਾ ਕੋਈ ਇਹੋ ਜਿਹੇ ਸ਼ਰਾਬਾਂ ਕਬਾਬਾਂ ਮਾਸ ਮੀਟ ਦੇ ਵਿੱਚ ਮਸਤ ਹੋਣ ਨੂੰ? ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀ ਹੈ, ਮਨ ਮੈਂ ਚੱਲਿਆ ਵਿਕਾਰ। ਬਚਨ ਵਰਤੇ ਭਾਈ ਗੁਰਦਾਸ ਜੀ ਦਾ ਹੀ ਫਰਮਾਨ ਹੈ ਸਤ ਸੰਗਤ ਤੇ, ਅੱਗੇ ਜਾ ਕੇ ਅਗਲੀਆਂ ਵਾਰਾਂ ਵਿੱਚ ਆਏਗਾ। ਸ਼ੀਂਹ ਪਜੂਤੀ ਬੱਕਰੀ, ਮਰਦੀ ਹੋਈ ਹੜ ਹੜ ਹੱਸੀ, ਸ਼ੀਂਹ ਪੁੱਛੇ ਵਿਸਮਾਦ ਹੋਏ। ਮਰਨ ਲੱਗੀ ਬੱਕਰੀ, ਸ਼ੇਰ ਦੇ ਹੱਥ ਆਈ, ਖਿੜਖੜਾ ਕੇ ਹੱਸਦੀ, ਤੇ ਸ਼ੇਰ ਹੈਰਾਨ ਹੋ ਕੇ ਪੁੱਛਦਾ, ਸ਼ੀਂਹ ਪੁੱਛੇ ਵਿਸਮਾਦ ਹੋਏ, ਇਤ ਅਵਸਰ ਕਿਤ ਰਹਾਸਰ ਹੱਸੀ, ਇਸ ਵੇਲੇ ਕਿਹੜੀ ਖੁਸ਼ੀ ਦੇ ਵਿੱਚ ਤੂੰ ਹੱਸਦੀ ਪਈ ਹੈ? ਬਿਨੋਂ ਕਰੇਂਦੀ ਬੱਕਰੀ, ਕੀ ਬੇਨਤੀ ਕਰਦੀ? ਪੁੱਤਰ ਅਸਾਡੇ ਕੀਚਣ ਖੱਸੀ, ਅੱਕ ਧਤੂਰਾ ਖਾਧਿਆਂ, ਕੋਹੇ ਕੋਹੇ ਖੱਲ ਉਖੱਲ ਵਿਣਸੀ। ਅਕਤ ਧੂਰਾ ਸੀ, ਘਾਹ ਬੂਟੇ ਖਾਧੇ, ਖਲ ਲਾ ਲਾ ਕੇ ਛਿਲਿਆ ਸਾਨੂੰ, ਕੀ ਕੁਝ ਕੀਤਾ ਤੇ ਮਾਸ ਖਾਣ ਗਲ ਵੱਢ ਕੇ ਹਾਲ ਤਨਾੜਾ ਕੌਣ ਹੋ ਵਸੀ। ਅਸੀਂ ਤੇ ਅਕਤ ਧੂਰਾ ਖਾਧਾ ਤੇ ਸਾਨੂੰ ਛਿਲਿਆ ਵੀ ਗਿਆ, ਖਲ ਵੀ ਲਾ ਲਈ ਸਾਡੀ, ਗਲ ਵੱਢ ਕੇ ਜਿਹੜੇ ਸਾਨੂੰ ਖਾਣ ਵਾਲੇ ਲੋਕ ਆ, ਜਿਹੜੇ ਸਾਡਾ ਸਿਰ ਲਾ ਕੇ ਸਾਨੂੰ ਖਾਂਦੇ ਆ, ਤੁਹਾਡਾ ਹਾਲ ਕੀ ਹੋਊਗਾ। ਸ਼ੇਰ ਨੂੰ ਕਹਿੰਦੀ ਦੱਸਦੇ ਲੋਕਾਂ ਨੂੰ ਮੈਂ ਆਹ ਗੱਲ ਕਹਿ ਰਹੀ ਹੋ ਤੇ ਤੈਨੂੰ ਵੀ ਕਹਿ ਰਹੀ ਹਾਂ ਤੇ ਜਿਹੜੇ ਸਾਨੂੰ ਵੱਢ ਵੱਢ ਕੇ ਖਾਣ ਵਾਲੇ ਉਹਨਾਂ ਨੂੰ ਵੀ ਦੱਸ ਰਹੀ ਹਾਂ ਮੈਂ। ਮਾਸ ਖਾਣ ਗਲ ਵੱਢ ਕੇ, ਅਸੀਂ ਤੇ ਅਕਤ ਧੂਰਾ ਖਾਧਾ, ਪੱਤੇ ਖਾਧੇ ਨਿੰਮ ਦੇ, ਕਿੱਕਰ ਦੇ, ਘਾਹ ਫੂਸ ਖਾਧਾ, ਧਰਤੀ ਤੇ ਉੱਗੀਆਂ ਚੀਜ਼ਾਂ ਖਾਧੀਆਂ। ਸਾਡਾ ਗਲ ਵੱਢ ਕੇ ਖਾਣ ਵਾਲੇ ਉਹ ਬੱਕਰੀ ਕਹਿੰਦੀ ਤੁਹਾਡਾ ਕੀ ਹਾਲ ਹੋਊਗਾ, ਦਿਓ ਜਵਾਬ ਹੁਣ। ਮਾਸ ਖਾਣ ਗਲ ਵੱਢ ਕੇ ਹਾਲ ਤਨਾੜਾ ਕੌਣ ਹੋ ਵਸੀ, ਗਰਭ ਗਰੀਬੀ ਦੇਖੇ ਖਾਜ ਅਖਾਜ ਅਕਾਜ ਕਰਸੀ, ਜਾਗ ਆਇਆ ਸਭ ਕੋਈ ਮਰਸੀ। ਜਗਤ ਤੇ ਆਇਆ ਹਰ ਕੋਈ ਮਰ ਜਾਂਦਾ ਵਾ, ਸਾਰਿਆਂ ਨੇ ਮਰਨਾ ਵਾ, ਪਰ ਘੱਟੋ ਘੱਟ ਜਵਾਨ ਦੇ ਚਸਕਿਆਂ ਵਾਸਤੇ ਦੂਸਰਿਆਂ ਨੂੰ ਮਾਰਨ ਦਾ ਯਤਨ ਨਾ ਕਰੋ। ਸਾਧ ਸੰਗਤ ਇਹ ਬਾਤ ਕਹਿ ਰਹੇ ਭਾਈ ਗੁਰਦਾਸ ਜੀ, ਇਹ ਸਿੱਖਿਆ ਦੇ ਰਹੇ ਭਾਈ ਗੁਰਦਾਸ ਜੀ, ਜਿਹੜੀਆਂ ਦਲੀਲਾਂ ਦੇ ਰਹੇ ਹਨ ਉਹ ਸੰਸਾਰ ਵਿੱਚ ਜਗਤ ਦੇ ਵਿੱਚ ਲੋਕਾਂ ਦੀਆਂ ਮੰਨੀਆਂ ਹੋਈਆਂ ਬਾਤਾਂ ਸੀ ਜਿਹੜੀਆਂ, ਉਹ ਦਲੀਲਾਂ ਦੇ ਕੇ ਅਖੀਰ ਵਿੱਚ ਕੀ ਆਖਦੇ ਹਨ, ਸਾਧ ਸੰਗਤ ਸਤਿਗੁਰ ਸ਼ਰਨ ਆਈ। ਸਤ ਸੰਗਤ ਦੀ ਸ਼ਰਨ ਆਉਣਾ, ਸਤਿਗੁਰੂ ਦੀ ਸ਼ਰਨ ਆਉਣਾ ਹੈ, ਤੇ ਸਤਿਗੁਰ ਦੀ ਸ਼ਰਨ ਵਿੱਚ ਆ ਕੇ ਇਹਨਾਂ ਜੀਵਾਂ ਦੇ ਉੱਤੇ ਵੀ ਜ਼ੁਲਮ ਆਦਿਕ ਨਹੀਂ ਕਰਨਾ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਸਤਿਗੁਰ ਦੀ ਸ਼ਰਨ ਵਿੱਚ ਰਹਿ ਕੇ ਜੁੜਨਾ ਹੈ। ਇਹ ਜਿਹੜਾ ਦ੍ਰਿਸ਼ਟਾਂਤ ਦਿੱਤਾ ਨਾ ਭਾਈ ਗੁਰਦਾਸ ਜੀ ਨੇ, ਇਹ ਅਲੰਕਾਰ ਹੈ। ਸਾਧ ਸੰਗਤ ਆਪਣੀ ਵਿਦਿਆ ਤੋਂ ਨਾ ਵਾਕਫ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ, ਭੁਲੇਖਾ ਨਹੀਂ ਖਾਣਾ। ਬੱਕਰੀ ਦਾ ਮਰਨਾ ਪਰਉਪਕਾਰ ਖਾਤਰ ਹੈ, ਇਹ ਦੱਸ ਰਹੇ, ਬੱਕਰੀ ਦਾ ਮਰਨਾ ਪਰਉਪਕਾਰ ਖਾਤਰ ਦੁੱਖ ਸਹਿਣ ਦਾ ਅਲੰਕਾਰ ਹੈ। ਤੇ ਸਾਧ ਸੰਗਤ ਸੰਸਾਰ ਜਗਤ ਵਿੱਚ ਵਿਚਰਦਿਆਂ ਹੋਇਆਂ, ਜਗਤ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਪਰਮਾਤਮਾ ਦੀ ਇਬਾਦਤ ਵਿੱਚ ਜੁੜਨਾ। ਕਈ ਲੋਕ ਮੈਨੂੰ ਪੁੱਛਦੇ ਨੇ, ਤਰ੍ਹਾਂ ਤਰ੍ਹਾਂ ਦੇ ਐਸੇ ਸਵਾਲ ਕਰਦੇ ਹਨ, ਕੀ ਖਾਣਾ ਤੇ ਕੀ ਨਹੀਂ ਖਾਣਾ। ਅਕਸਰ ਸਾਧ ਸੰਗਤ ਮੈਂ ਬੇਨਤੀ ਕਰਿਆ ਕਰਦਾ, ਮੈਂ ਆਪਣੇ ਦਿਲ ਦੀ ਬਾਤ ਵੀ ਆਪ ਸੰਗਤਾਂ ਨਾਲ ਸਾਂਝੀ ਕਰਦੇ ਹਾਂ, ਸੱਚਾਈ ਹੈ ਜਿਹੜੀ, ਅਕਸਰ ਮੈਂ ਬੇਨਤੀ ਕਰਿਆ ਕਰਦਾ ਕਿਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ, ਚੌਂਕੜਾ ਮਾਰ ਕੇ ਗੁਰਮੰਤਰ ਮੂਲ ਮੰਤਰ ਦਾ ਜਾਪ ਕਰਕੇ ਵੇਖਣਾ, ਨਾਮ ਸਿਮਰਨ ਵਿੱਚ ਜੁੜ ਕੇ ਵੇਖਣਾ, ਨਿਤਨੇਮ ਕਰਕੇ ਵੇਖਣਾ, ਬਾਣੀ ਪੜ੍ਹ ਕੇ ਤੇ ਸਤਸੰਗ ਵਿੱਚ ਆ ਕੇ ਗੁਰਬਾਣੀ ਕੀਰਤਨ ਤੇ ਕਥਾ ਸੁਣ ਕੇ ਵੇਖਿਓ, ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਨਾਮ ਸਿਮਰਨ ਦੀ ਥੋੜ੍ਹੀ ਬਹੁਤ ਵੀ ਸਾਧ ਸੰਗਤ ਕਿਤੇ ਕਮਾਈ ਕਰਕੇ ਵੇਖਿਓ ਜੇ, ਤੁਹਾਡਾ ਮਨ ਦਇਆਵਾਨ ਹੋ ਜਾਏਗਾ, ਤੁਹਾਡਾ ਅੰਤਸ਼ਕਰਨ ਜਿਹੜਾ ਇਹ ਪਰਉਪਕਾਰੀ ਹੋ ਜਾਏਗਾ। ਪਰ ਸਿਖਾਓਗੇ ਤੁਸੀਂ ਦੂਸਰਿਆਂ ਦੇ ਉੱਤੇ ਕੁਝ ਸਮਾਂ ਹੀ, ਕਿਤੇ ਦੋ ਦਿਨ, ਚਾਰ ਦਿਨ, ਮਹੀਨਾ, ਦੋ ਮਹੀਨੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜ ਕੇ ਵੇਖਣਾ, ਤੁਹਾਨੂੰ ਆਪਣੇ ਆਪ ਅੰਦਰੋਂ ਆਵਾਜ਼ ਆਏਗੀ, ਮੈਂ ਜੀਵਨ ਕਿਹੋ ਜਿਹਾ ਬਣਾਉਣਾ ਹੈ, ਮੇਰਾ ਖਾਣਾ, ਮੇਰਾ ਪੀਣਾ, ਮੇਰਾ ਪਹਿਨਣਾ ਕਿਹੋ ਜਿਹਾ ਹੋਣਾ ਚਾਹੀਦਾ ਹੈ, ਮੇਰਾ ਵਿਚਰਨਾ, ਮੇਰਾ ਬੋਲਣਾ, ਮੇਰਾ ਸੁਣਨਾ, ਮੇਰਾ ਸੌਣਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਕਿੰਨਾ ਕੁ ਹੋਣਾ ਚਾਹੀਦਾ। ਆਪਣੇ ਆਪ ਤੁਹਾਡੇ ਅੰਤਸ਼ਕਰਨ ਵਿੱਚੋਂ ਤੁਹਾਨੂੰ ਆਵਾਜ਼ ਆਏਗੀ, ਅੱਜ ਸਾਡੇ ਕੋਲ ਅੰਮ੍ਰਿਤ ਵੇਲਾ ਨਹੀਂ, ਨਾਮ ਸਿਮਰਨ ਨਹੀਂ, ਬੰਦਗੀ ਨਹੀਂ, ਗੁਰਮੰਤਰ ਮੂਲ ਮੰਤਰ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਤੇ ਸਵਾਸ ਸਵਾਸ ਪ੍ਰਭੂ ਦਾ ਸਿਮਰਨ ਸਾਡੇ ਕੋਲ ਨਹੀਂ। ਇਸ ਕਰਕੇ ਅੱਜ ਆਪਾਂ ਖਾਣ ਪੀਣ ਵਾਲੇ ਪਾਸਿਓਂ, ਪਹਿਨਣ ਵਾਲੇ ਪਾਸਿਓਂ ਵੀ ਠੋਕਰਾਂ ਖਾ ਰਹੇ ਹਾਂ, ਪਰਮਾਤਮਾ ਦੀ ਇਬਾਦਤ ਵਿੱਚ ਨਹੀਂ ਜੁੜ ਰਹੇ, ਅੰਮ੍ਰਿਤ ਵੇਲੇ ਨਾਲੋਂ ਟੁੱਟ ਗਏ, ਨਾਮ ਸਿਮਰਨ ਨਾਲੋਂ ਟੁੱਟ ਗਏ। ਇਸ ਲਈ ਇਹ ਕੁਛ ਖਾਣਾ ਪੀਣਾ, ਸ਼ਰਾਬਾਂ ਕਬਾਬਾਂ ਆਦਿਕਾਂ ਵਿੱਚ ਮਸਤ ਹੋਣਾ ਬਜਰ ਕੁਰੈਤ ਹੈ। ਕੇਸਾਂ ਦੀ ਵੇਦ ਵੀ ਨਹੀਂ ਕਰਨੀ, ਤੰਬਾਕੂ ਸ਼ਰਾਬ ਨਸ਼ਿਆਂ ਦਾ ਸੇਵਨ ਨਹੀਂ ਕਰਨਾ। ਪਰਾਇਆ ਤਨ ਪਰਾਇਆ ਧਨ, ਪਰਾਈ ਇਸਤਰੀ ਪਰਾਏ ਮਰਦ ਵੱਲ ਬੁਰੀ ਨੀਅਤ ਨਾਲ ਨਹੀਂ ਤੱਕਣਾ, ਨਹੀਂ ਭੋਗਣਾ। ਮੀਟ ਆਦਿਕ, ਮਾਸ ਆਦਿਕ ਦਾ ਸੇਵਨ ਨਹੀਂ ਕਰਨਾ। ਇਹ ਸਾਨੂੰ ਰਹਿਤ ਮਰਿਆਦਾ ਵਿੱਚ ਦ੍ਰਿੜ ਕਰਾਇਆ ਗਿਆ, ਔਰ ਜਿਹੜੇ ਚਾਰਾਂ ਵਿੱਚੋਂ ਕੋਈ ਕਰਦਾ ਹੈ ਬੱਜਰ ਕੁਰੈਤ ਹੈ। ਦੁਬਾਰਾ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕਣਾ ਪਏਗਾ। ਤੋ ਸਾਧ ਸੰਗਤ ਇਸ ਲਈ ਦਾਸ ਬੇਨਤੀ ਕਰ ਰਿਹਾ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਹਨ ਕਿ ਇਹ ਮਾਨਸ ਦੇਹੀ ਅਮੋਲਕ ਹੈ, ਪਰਮਾਤਮਾ ਦੀ ਬੰਦਗੀ ਭਗਤੀ ਵਿੱਚ ਜੁੜਨ ਦੀ ਕੋਸ਼ਿਸ਼ ਕਰਨੀ ਹੈ। ਸਤ ਸੰਗਤ ਵਿੱਚ ਆਉਣ, ਸਤਿਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਹੀ ਅਸੀਂ ਜੀਵਨ ਦੀ ਬਾਜੀ ਜਿੱਤ ਕੇ ਜਾ ਸਕਦੇ ਹਾਂ, ਪ੍ਰਭੂ ਹਜ਼ੂਰੀ ਵਿੱਚ ਪ੍ਰਵਾਨ ਹੋ ਸਕਦੇ ਹਾਂ।